जुगो जुग अटल श्री गुरु ग्रंथ साहिब जी की मिठी निघी गोद विच जुड़ बैठी गुरु रूप साध संगत जी, वाहिगुरु जी का खालसा, वाहिगुरु जी की फतेह। गुरमुख प्यारे बाऊ जी हरा तरफों लिखे गए गुरबाणी विचार दे लेख, इन्हां आत्मक लेखनिया विचों एक लेख, लेख नंबर 31 हुक्म भाग 7। आओ बड़े प्यार नाल श्रवण करिए। हुक्म, दो व्यक्तियां दे मेल जोल दी तार एक दूजे दे भरोसे ते निर्भर है, जिस नाल उन्हां दे मन सुर हुंदे हन अते उन्हां दी अंतरीव तौर ते लेवा दी वी हुंदी है। जद विश्वास दी भावना ना रहे जां ढिल्ली पै जावे तां उन्हां दा बाहरला मेल जोल ओपरा ते लाभहीन हो जांदा है। ये बाहरों तां भावें इकट्ठे मिलदे जुलदे ते वरतदे होण पर अंतरीव तौर ते बेसुरे हो जांदे हन अते उन्हां दी अंतरमुखी सांझ जां लेवा देवी नहीं हो सकदी। हाँ जी, जदों भरोसा उड गया। इसे तरह जद होमे दे परम पुलावे विच असी अकाल पुरख नू भुल जांदे हां अते उसते इलाही हुकम तो बेसुरे हो जांदे हां तां साडी भै भावनी शरदा भावनी घटदी जांदी है अते सहजे सहजे असी बिल्कुल अशरदक हो के बेमुख हो जांदे हां अते इलाही प्यार बख्शिशां गुरप्रसाद आदि अनेकां आत्मक दातां अते बरकतां तों वांझे हो जांदे हां। कदों? जदों हुक्म तों बेसुरे हो गए। हाँ जी, बिजली दे करंट तों अनेकां लाभ लैण लई तारां दा मेल जरूरी है। इसे तरह अकाल पुरख दियां बेअंत अपार सुखदाई अते कल्याणकारी दातां प्रीत प्रेम रस चाउ आद आत्मक बख्शिशां दे पात्र बनन लई साडे मन दियां सुरतियां दी तार साडे अंतर आत्मे आत्मक जोत नाल जुड़नी चाहीदी है अते अपनी मर्जी नू इलाही सुखदाई अते कल्याणकारी हुकम दी रवानगी नाल सुर करना जरूरी है। यानी हुकम चलाई चलन हुकम रजाई चलना लाजमी है। हुकम रजाई जो चले सो पवे खजाने। एक होर उदाहरण है जी, राग दे अलाप लई भिन्न भिन्न शकलां अते आकारां वाले अनेकां साजां दी लोड़ हुंदी है, जिन्हां विच्चों भांत भांत दियां सूखम बरीक अते ठुलियां आवाजां निकलदियां हन। जद इन्हां नूं किसे राग दे गायन लई वरत्या जांदा है तां उन्हां साजां दियां भिन्न भिन्न आवाजां किसे खास राग दे लय अते अलाप च सुर हो के उस राग दियां सूखम तरबां दी टीसी नूं जांच होंदियां हन अते साडे मन नूं मोह के किसे बिस्मादी एलाद दा हलूणा दे सकदियां हन। जेकर इस समुचे राग दे अलाप विच किसे एक साज दी सुर बेसुरी हो जावे तां सारे राग दे अलाप च विघन पै जांदा है जो रागी लई असहै हुंदा है। इसे तरह कायनात विच इलाही हुकम दी रवानगी दियां लहरां द्वारा इलाही राग दा अलाप जां अनहद धुनी डिवाइन म्यूजिक सदीवी वज रही है, जिस ते करामाती असर अते प्रेरणा नाल सारी कायनात सहज सुभाए उपजदी वधदी फुलदी खिड़दी फलदी लय हुंदी रहिंदी है अते आपो अपने नाल लिखे हुक्म विच विचरदी हुई जन्म सफला कर रही है। पर सिर्फ एक इंसानी जून है जो अपने परम पुलावे विच होमे वेड़ियां स्यानपां चात्रियां एहड़ां तेहड़ां द्वारा इस इलाही हुकम दी रवानगी जां पाणे तो अनजान बेपरवाह अवेसली बेसुरी बेमुख मछली टीट होके अपने पाणे च विचरदी है अते तृष्णा चिंता ईरखा द्वैत दी गुजी अग विच सड़ रही है। पलच पलच सगली मुई झूठे तंदे मोह। ਇਸ ਤਰ੍ਹਾਂ ਸਿਰਫ ਇਨਸਾਨ ਹੀ ਬੇਅੰਤ ਇਲਾਹੀ ਸੁਖਦਾਈ ਅਤੇ ਕਲਿਆਣਕਾਰੀ ਦਾਤਾਂ ਤੇ ਬਰਕਤਾਂ ਤੋਂ ਵਾਂਝਾ ਜਾ ਰਿਹਾ ਹੈ। ਹਾਂਜੀ, ਸਿਰਫ ਇਨਸਾਨ। ਸਾਡੀ ਆਪਣੀ ਮਨ ਮਰਜ਼ੀ ਦਾ ਹਰ ਇੱਕ ਖਿਆਲ, ਸਿਆਣਪ, ਚਾਤਰੀ, ਸਕੀਮ, ਵਿਉਂਤ, ਇਹੜ ਤੇਹੜ, ਸਾਡੇ ਆਪਣੇ ਮਨ ਮਰਜ਼ੀ ਦੇ ਕਰਮ, ਧਰਮ, ਜੋਗ, ਹੱਠ ਸਾਨੂੰ ਕਰਮਬੱਧ ਕਰਕੇ ਜਮਾਂ ਦੇ ਵੱਸ ਪਾਉਂਦਾ ਹੈ ਅਤੇ ਅਸੀਂ ਉਸ ਇਲਾਹੀ ਅਪਾਰ ਅਪੁੱਲ ਹੁਕਮ ਦੇ ਭਾਣੇ ਦੀ ਰਵਾਨਗੀ ਵਿੱਚ ਵਿਘਨ ਪਾਉਣ ਦੇ ਦੋਸ਼ੀ ਹੁੰਦੇ ਹਾਂ। ਮਨਮੁੱਖ ਹੁਕਮ ਨਾ ਜਾਣਨੀ ਤਿੰਨ ਮਾਰੇ ਜਮ ਜੰਦਾਰ। ਇਲਾਹੀ ਮਾਤਾ ਪਿਤਾ ਨੂੰ ਪਤਾ ਸੀ ਇਨਸਾਨ ਆਪਣੀ ਤੀਖਣ ਬੁੱਧੀ ਦੁਆਰਾ ਸਿਆਣਪਾਂ ਤੇ ਉਕਤੀਆਂ ਜੁਕਤੀਆਂ 'ਚ ਗਲਤਾਨ ਹੋ ਕੇ ਆਪਣੇ ਦਾਤੇ ਪਰਮੇਸ਼ਰ ਨੂੰ ਭੁੱਲ ਸਕਦਾ ਹੈ। ਇਸ ਲਈ ਆਦਿ ਤੋਂ ਹੀ ਪਰਮੇਸ਼ਰ ਨੇ ਸਾਨੂੰ ਬੇਮੁੱਖਾਂ ਨੂੰ ਗੁਰਪ੍ਰਸਾਦ ਦੀ ਨਿੱਘੀ ਗੋਦ ਅਤੇ ਸੁਖਦਾਈ ਛਤਰ ਛਾਇਆ ਹੇਠ ਮੁੜ ਲਿਆਉਣ ਲਈ ਧੁਰੋਂ ਗੁਰੂ ਅਵਤਾਰ, ਗੁਰਮੁਖ ਪਿਆਰੇ ਮਹਾਂਪੁਰਖ ਲੋੜ ਅਨੁਸਾਰ ਜੱਗ 'ਚ ਭੇਜੇ ਅਤੇ ਉਹਨਾਂ ਨੇ ਉਸ ਵਕਤ ਦੀ ਹਾਲਤ ਅਨੁਸਾਰ ਭਿੰਨ ਭਿੰਨ ਬੋਲੀਆਂ ਵਿੱਚ ਜਗਤ ਜੀਵਾਂ ਨੂੰ ਪਰਮਾਰਥ ਵੱਲ ਪ੍ਰੇਰਨ ਲਈ ਉਪਦੇਸ਼ ਦਿੱਤੇ। ਇਹ ਸਭ ਕੁਝ ਪ੍ਰੇਮ ਪੁਰਖ ਅਕਾਲ ਪੁਰਖ ਦੇ ਆਪਣੇ ਬੱਚਿਆਂ ਜੀਵਾਂ ਲਈ ਅਤਿਅੰਤ ਪਿਆਰ ਭਾਵਨਾ ਦਾ ਬਿਰਦ, ਉਹਦਾ ਅੰਗ, ਮਿਹਰ, ਬਖਸ਼ਿਸ਼, ਗੁਰਪ੍ਰਸਾਦ, ਪ੍ਰਗਟਾਵਾ, ਵਿਕਾਸ, ਪ੍ਰਤੀਕ ਹੈ। ਹਾਂਜੀ, ਦੁਨਿਆਵੀ ਮਾਂ ਦੇ ਹਿਰਦੇ ਵਿੱਚ ਆਪਣੇ ਜਾਏ ਬੱਚੇ ਲਈ ਅਥਾਹ ਪਿਆਰ ਹੁੰਦਾ ਹੈ। ਆਪਣੇ ਬੱਚੇ ਦੇ ਵਿਛੋੜੇ ਨੂੰ ਸਹਿ ਨਹੀਂ ਸਕਦੀ ਅਤੇ ਆਪਣੇ ਗੁਆਚੇ ਬੱਚੇ ਦੀ ਸੂਹ ਲੈਂਦੀ ਰਹਿੰਦੀ ਹੈ ਅਤੇ ਉਸਨੂੰ ਮੁੜ ਆਪਣੇ ਗੱਲ ਲਾ ਕੇ ਆਪਣੀ ਗੋਦ ਦਾ ਨਿੱਘਾ ਪਿਆਰ ਅਤੇ ਸੁੱਖ ਦੇਣ ਲਈ ਲੋਚਦੀ ਅਤੇ ਤੰਗਦੀ ਰਹਿੰਦੀ ਹੈ। ਆਪਣੇ ਬੱਚੇ ਵੱਲ ਪਿਆਰ ਸੁਨੇੜੇ ਭੇਜ ਕੇ ਉਸਨੂੰ ਮੁੜ ਆਪਣੇ ਵੱਲ ਪ੍ਰੇਰਦੀ ਅਤੇ ਖਿੱਚਦੀ ਰਹਿੰਦੀ ਹੈ। ਇਸੇ ਤਰ੍ਹਾਂ ਸਾਡੀ ਇਲਾਹੀ ਮਾਤਾ ਪਰਮੇਸ਼ਰ ਵੀ ਆਪਣੀ ਉਮਤ ਬੱਚਿਆਂ ਦੇ ਵਿਛੋੜੇ ਨੂੰ ਸਹਾਰ ਨਹੀਂ ਸਕਦੀ। ਇਸੇ ਲਈ ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਤਰੀਵ ਜੀਵਨ ਤੱਤ ਆਤਮਾ ਵਿੱਚ ਆਪਣੇ ਪਿਆਰ ਦੀ ਤਾਂਗ ਖਿੱਚ ਦੀ ਅੰਸ਼ ਪ੍ਰਵੇਸ਼ ਕਰ ਦਿੱਤੀ ਹੈ, ਜਿਸ ਦੁਆਰਾ ਜੀਵ ਨੂੰ ਆਪਣੀ ਇਲਾਹੀ ਮਾਂ ਅਕਾਲ ਪੁਰਖ ਵੱਲ ਅਣਜਾਣੇ ਸਹਿਜ ਸੁਭਾਏ ਖਿੱਚ ਪੈਂਦੀ ਰਹਿੰਦੀ ਹੈ। ਹਾਂਜੀ, ਆਪਣੇ ਪਿਆਰ ਦੀ ਤਾਂਗ ਖਿੱਚ ਦੀ ਅੰਸ਼ ਉਸਨੇ ਜੀਵ ਤੱਤ ਆਤਮਾ 'ਚ ਪ੍ਰਵੇਸ਼ ਕਰ ਦਿੱਤੀ, ਜਿਸ ਦੁਆਰਾ ਜੀਵ ਨੂੰ ਆਪਣੀ ਇਲਾਹੀ ਮਾਂ ਅਕਾਲ ਪੁਰਖ ਵੱਲ ਅਣਜਾਣੇ ਸਹਿਜ ਸੁਭਾਏ ਖਿੱਚ ਪੈਂਦੀ ਰਹਿੰਦੀ ਹੈ। ਜਿਉਂ ਜਿਉਂ ਜੀਵ ਦਾ ਹਉਮੈ ਦਾ ਛੋੜ ਪਤਲਾ ਹੁੰਦਾ ਜਾਂਦਾ ਹੈ, ਜੀਵ ਦੀ ਆਪਣੇ ਕੇਂਦਰ ਵੱਲ ਅੰਤਰ ਆਤਮੇ ਖਿੱਚ ਵੱਧਦੀ ਜਾਂਦੀ ਹੈ। ਇਹ ਆਤਮਕ ਪਿਆਰ ਦੀ ਖਿੱਚ ਜਾਂ ਤਾਰ ਜਾਂ ਕੰਖੀ ਦੁਵੱਲੀ ਹੈ। ਇੱਕ ਪਾਸੇ ਅਕਾਲ ਪੁਰਖ ਆਪ ਆਪਣੀ ਅੰਸ਼ ਨੂੰ ਆਪਣੇ ਵੱਲ ਆਪਣੇ ਇਲਾਹੀ ਪਿਆਰ ਨਾਲ ਖਿੱਚ ਰਿਹਾ ਹੈ, ਦੂਜੇ ਪਾਸੇ ਜੀਵ ਆਪਣੇ ਕੇਂਦਰ ਪਰਮੇਸ਼ਰ ਵੱਲ ਅਣਜਾਣੇ ਅਤੇ ਸਹਿ ਸੁਭਾਏ ਖਿੱਚਿਆ ਜਾ ਰਿਹਾ ਹੈ। ਇਸ ਵਿਚਾਰ ਨੂੰ ਗੁਰਬਾਣੀ 'ਚ ਇਉਂ ਦਰਸਾਇਆ ਗਿਆ ਹੈ, ਮੂੰਹ ਲਾਲਣ ਸਿਉ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੂਟੈ ਐਸੀ ਮਾਦੋ ਖਿੰਚਤਣੀ। ਇਹ ਪਿਆਰ ਖਿੱਚ, ਪ੍ਰੀਤ ਡੋਰੀ, ਪ੍ਰੇਮ ਬਿਰਹੋਂ, ਪ੍ਰੇਮ ਚਾਓ, ਇਹ ਪ੍ਰੇਮ ਯਾਦ, ਇਹ ਪ੍ਰੇਮ ਤਾਰ ਅਕਾਲ ਪੁਰਖ ਦੀ ਅਥਾਹ ਮਿਹਰ, ਬਖਸ਼ਿਸ਼, ਗੁਰਪ੍ਰਸਾਦ, ਪਿਰਮ ਪਿਆਲਾ, ਪਿਰਮ ਖੇਲ, ਪ੍ਰੇਮ ਸਵਪਨਾ, ਨਦਰ ਕਰਮ ਦਾ ਪ੍ਰਤੀਕ ਹੈ, ਜੋ ਹਰ ਇੱਕ ਜੀਵ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੈ। ਹਾਂਜੀ, ਹਰ ਇੱਕ ਜੀਵ ਦੇ ਇਹ ਨਾਲ ਲਿਖਿਆ ਹੁਕਮ ਹਰ ਜੀਵ ਲਈ ਜੀਵਨ ਸੇਧ ਹੈ, ਨਿੱਜੀ ਧਰਮ ਹੈ, ਮੁਕੰਮਲ ਕਾਨੂੰਨ ਹੈ, ਲੋਕ ਸੁਖੀਆ ਹੈ, ਪਰਲੋਕ ਸੁਹੇਲਾ ਹੈ, ਅੰਤਰ ਆਤਮੇ ਬੀਜ ਹੈ, ਅੰਦਰੋਂ ਉਪਜਿਆ ਹੈ, ਓਤ ਪੋਤ ਲਪਟਾਇਆ ਹੈ, ਰਵ ਰਿਆ ਭਰਪੂਰ ਹੈ, ਬਾਹਰਲੇ ਧਰਮਾਂ ਤੋਂ ਆਜ਼ਾਦ ਹੈ, ਕਰਮ ਕਾਂਡਾਂ ਤੋਂ ਬਰੀ ਹੈ, ਬੁੱਧੀ ਦੀ ਪਕੜ ਤੋਂ ਪਰੇ ਹੈ, ਬਖਸ਼ਿਸ਼ ਹੈ, ਗੁਰਪ੍ਰਸਾਦ ਹੈ, ਅਬੁੱਝ ਹੈ, ਗੁਪਤ ਹੈ, ਅਪਾਰ ਹੈ, ਅਪੁੱਲ ਹੈ, ਨਾਮ ਹੈ। ਉਰਜ ਰਿਹੋ ਸਭ ਸੰਗ ਅਨੂਪ ਰੂਪਾਵਤੀ। ਹਾਂਜੀ, 84 ਲੱਖ ਜੂਨਾਂ ਆਪੋ ਆਪਣੇ ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚ ਚਲਦੀਆਂ ਹੋਈਆਂ ਅਪੋਲ ਅਤੇ ਸਹਿ ਸੁਭਾਏ ਆਪਣੇ ਕੇਂਦਰ ਪਰਮੇਸ਼ਰ ਵੱਲ ਸਰਕਦੀਆਂ ਹੋਈਆਂ ਆਪਣਾ ਜੀਵਨ ਪੰਧ ਮੁਕਾ ਰਹੀਆਂ ਹਨ। ਇਸ ਤਰ੍ਹਾਂ ਉਹਨਾਂ ਦੀ ਆਤਮਕ ਤਰੱਕੀ ਹੋ ਰਹੀ ਹੈ। ਇਹੋ ਹੀ ਉਹਨਾਂ ਦਾ ਅੰਤਰਮੁਖੀ ਨਾਲ ਲਿਖਿਆ ਨਿੱਜੀ ਧਰਮ ਹੈ। ਉਹਨਾਂ ਦੇ ਕਲਿਆਣ ਲਈ ਕਿਸੇ ਬਾਹਰਲੇ ਧਰਮ ਜਾਂ ਮਜ਼ਹਬ ਦੀ ਲੋੜ ਨਹੀਂ, ਨਾ ਹੀ ਕਿਸੇ ਪ੍ਰਚਾਰ ਦੀ। ਪਰ ਇਹ ਉਲਟੀ ਖੇਲ ਪਿਰਮ ਕੀ ਛੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਇਹ ਉਲਟੀ ਆਤਮਕ ਖੇਲ ਔਖੀ ਤੇ ਦੇਰ ਪਾ ਜ਼ਰੂਰ ਹੈ, ਪਰ ਸੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਸੌਖੀ ਹੋ ਜਾਂਦੀ ਹੈ। ਉੱਤਮ ਦੈਵੀ ਸੰਗਤ ਦੀ ਪਿਉਂਦ ਚਾੜਨ ਨਾਲ ਸਾਡਾ ਮਨ, ਮਤ, ਬੁੱਧੀ ਅਤੇ ਅੰਤਸ਼ਕਰਨ ਦੇ ਤੱਤ, ਅੰਸ਼, ਰੰਗਣ, ਖਿਆਲ, ਭਾਵਨਾ, ਸ਼ਰਧਾ, ਵਲਵਲੇ, ਮਰਜ਼ੀ, ਰੀਝਾਂ, ਚਾਓ, ਉਮੰਗ, ਜੋਸ਼, ਸਵਾਦ, ਸਿਆਣਪਾਂ, ਉਕਤੀਆਂ ਜੁਕਤੀਆਂ, ਕਰਮ, ਆਦਤਾਂ, ਜੀਵਨ ਭਾਗ, ਸਾਡੇ ਭਾਗ ਸਭ ਕੁਝ ਉੱਕਾ ਹੀ ਬਦਲ ਜਾਂਦੇ ਹਨ। ਹਾਂਜੀ, ਕਦੋਂ? ਉੱਤਮ ਦੈਵੀ ਸੰਗਤ ਦੀ ਪਿਉਂਦ ਚਾੜਨ ਨਾਲ। ਇਸ ਗੁਰਮਤ ਦੀ ਉਲਟੀ ਖੇਲ ਨੂੰ ਗੁਰਬਾਣੀ 'ਚ ਇਉਂ ਦਰਸਾਇਆ ਗਿਆ ਹੈ, ਅਪੁਸ਼ਟ ਬਾਤ ਤੇ ਪਈ ਸੀਧਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਛਨਈ, ਜੋ ਕਿਰਪਾ ਗੋਬਿੰਦ ਪਈ। ਜਿਸ ਤਰ੍ਹਾਂ ਮੋਮਬੱਤੀ ਜਾਂ ਦੀਵੇ ਦੀ ਮੱਧਮ ਜਿਹੀ ਲੋਹ ਦੀ ਹਸਤੀ ਸੂਰਜ ਦੀ ਤੀਖਣ ਰੌਸ਼ਨੀ ਨਾਲ ਮਾਤ ਪੈ ਜਾਂਦੀ ਹੈ, ਲੈ ਹੋ ਜਾਂਦੀ ਹੈ, ਉਸੇ ਤਰ੍ਹਾਂ ਮਾਇਆ ਦੇ ਅੰਧ ਗੁਬਾਰ 'ਚ ਜਦ ਸਾਡੇ ਅੰਤਰ ਆਤਮੇ ਗੁਰੂ ਕਿਰਪਾ ਦੁਆਰਾ ਨਾਮ ਦਾ ਪ੍ਰਕਾਸ਼ ਹੁੰਦਾ ਹੈ, ਤਾਂ ਸਾਡਾ ਮਨ ਇਸ ਅਲੌਕਿਕ ਆਤਮਕ ਪ੍ਰਕਾਸ਼ ਦੇ ਤੇਜ਼ ਨਾਲ ਇਤਨਾ ਚੁੰਦਿਆ ਜਾਂਦਾ ਹੈ ਕਿ ਸਾਡੇ ਮੂੰਹ ਵਿੱਚੋਂ ਕਿਸੇ ਬਿਸਮਾਦੀ ਅਵਸਥਾ ਵਿੱਚ ਆਪ ਮੁਹਾਰੇ ਇਹ ਪੰਗਤੀ ਨਿਕਲਦੀ ਹੈ, ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ। ਇਹੋ ਜਿਹੇ ਬਿਸਮਾਦੀ ਆਤਮਕ ਚਲਕਾਰੇ ਦਾ ਸਾਡੇ ਮਨ ਬੁੱਧੀ ਉੱਤੇ ਅਲੌਕਿਕ ਬਿਸਮਾਦੀ ਅਸਰ ਹੁੰਦਾ ਹੈ ਕਿ ਜੀਵ ਵਜਦ ਵਿੱਚ ਆ ਕੇ ਕਹਿ ਉੱਠਦਾ ਹੈ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਹੋ, ਧਿਆਨ ਮੈਂ ਨਾ ਧਿਆਨ ਰਹੋ, ਗਿਆਨ ਮੈਂ ਨਾ ਗਿਆਨ ਰਹੋ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ, ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ, ਅਦਭੁਤ ਪਰਮਦ ਬੁੱਧ ਬਿਸਮੈ ਬਿਸਮ, ਅਸ਼ਚਰਜੇ ਅਸ਼ਚਰਜ ਅਤ ਅਤ ਹੈ। ਆਤਮ ਪ੍ਰਕਾਸ਼ ਦੁਆਰਾ ਜੀਵ ਨੂੰ ਪਹਿਲੀ ਵਾਰ ਅੰਤਰ ਆਤਮੇ ਅਨੁਭਵ ਹੁੰਦਾ ਹੈ ਕਿ ਜਿਸ ਹਉਮੈ ਦੀ ਹੰਗਤਾ ਜਾਂ ਗੁਮਾਨ ਨੂੰ ਜਨਮਾਂ ਜਨਮਾਂ ਤੋਂ ਪੱਠੇ ਪਾ ਪਾ ਕੇ ਪਾਲਿਆ ਪੋਸਿਆ ਤੇ ਪ੍ਰਫੁੱਲਤ ਕੀਤਾ ਸੀ, ਉਹ ਹਉਮੈ ਬਿਲਕੁਲ ਝੂਠ, ਕੂੜ, ਦੂਜਾ ਭਾਵ ਹੀ ਸੀ, ਜਿਸ ਦੇ ਭਰਮ ਪਲਾਵੇ ਵਿੱਚ ਮੈਂ ਮੇਰੀ ਦੇ ਕੁੜਾਵੇ ਦਾਵਾ ਕਰਦਾ ਹੋਇਆ, ਆਪਣੀ ਮਨ ਮਰਜ਼ੀ ਨਾਲ ਆਪਣੇ ਹੀ ਭਾਣੇ ਵਿੱਚ ਵਿਚਰਦਾ ਹੋਇਆ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਿਹਾ ਸੀ। ਪਲਚ ਪਲਚ ਸਗਲੀ ਮੂਈ, ਝੂਠੇ ਤੰਦੇ ਮੂੰਹ, ਕੂੜ ਕੂੜੇ ਨਿਹੋ ਲੱਗਾ ਵਿਸਰਿਆ ਕਰਤਾਰ। ਹਾਂਜੀ, ਇਹ ਕਦੋਂ ਅੰਤਰ ਆਤਮੇ ਅਨੁਭਵ ਹੋਇਆ? ਆਤਮਕ ਪ੍ਰਕਾਸ਼ ਦੁਆਰਾ। ਉੱਪਰਲੀਆਂ ਵਿਚਾਰਾਂ 'ਚ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਹਉਮੈ ਵਿਹੜੇ ਮਨ ਨੂੰ ਬਦਲਣ ਲਈ, ਪਿਉਂਦ ਚੜਾਉਣ ਲਈ, ਮੈਂ ਮੇਰੀ ਦੀ ਹੰਗਤਾ ਮਿਟਾਉਣ ਲਈ, ਬੁੱਧ ਬਦਲੀ ਸਿੱਧ ਪਾਈ ਲਈ, ਮਤ ਬਦਲਣ ਲਈ, ਉਲਟੀ ਪਿਰਮ ਖੇਲ ਲਈ, ਹਉਮੈ ਦੀ ਗੁਲਾਮੀ ਤੋਂ ਛੁੱਟਣ ਲਈ, ਹੁਕਮ ਰਜਾਈ ਚੱਲਣ ਲਈ ਕੀ ਜ਼ਰੂਰੀ ਹੈ? ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ, ਅੰਤਰ ਆਤਮੇ ਨਾਮ ਸਿਮਰਨ ਅਥਵਾ ਸ਼ਬਦ ਦੀ ਕਮਾਈ, ਤੇ ਤੀਸਰਾ ਗੁਰਪ੍ਰਸਾਦ ਨਦਰ ਕਰਮ। ਹਾਂਜੀ, ਇਹਨਾਂ ਤਿੰਨਾਂ ਚੀਜ਼ਾਂ ਦੀ ਲੋੜ ਹੈ। ਗੁਰਬਾਣੀ ਅਨੁਸਾਰ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਅਨੁਸਾਰ ਸੰਗਤ ਜਾਂ ਕੁਸੰਗਤ ਹੀ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਰੰਗਣ ਚਾੜਦੀ ਹੈ। ਜਦ ਬੂਟੇ ਨੂੰ ਪਿਉਂਦ ਚਾੜੀ ਜਾਂਦੀ ਹੈ ਤਾਂ ਬੂਟੇ ਵਿੱਚ ਜੀਵਨ ਰੋਂ ਤਾਂ ਉਹੀ ਹੁੰਦੀ ਹੈ ਪਰ ਉਸ ਜੀਵਨ ਰੋਂ ਉੱਤੇ ਕੋਈ ਹੋਰ ਰੰਗਣ ਚੜ ਜਾਂਦੀ ਹੈ। ਇਸੇ ਤਰ੍ਹਾਂ ਨਲਕੇ ਵਿੱਚ ਪਾਣੀ ਤਾਂ ਉਹੀ ਵਗਦਾ ਹੈ ਪਰ ਠੰਡੀ ਤੱਤੀ ਟੈਂਕੀ ਵਿੱਚੋਂ ਲੰਘਦਾ ਹੋਇਆ ਉਹ ਪਾਣੀ ਠੰਡਾ ਤੱਤਾ ਹੋ ਜਾਂਦਾ ਹੈ। ਇਸ ਲਈ ਸਾਡੀ ਮਤ ਬੁੱਧੀ ਬਦਲਣ ਜਾਂ ਇਸ ਨੂੰ ਇਲਾਹੀ ਗੁਰਮਤ ਦੀ ਪਿਉਂਦ ਚਾੜਨ ਲਈ ਜਿਉਂਦੀ ਜਾਗਦੀ ਸਾਧ ਸੰਗਤ ਅਥਵਾ ਬਖਸ਼ੇ ਹੋਏ ਆਤਮ ਜੀਵਨ ਵਾਲੇ ਗੁਰਮੁਖਾਂ ਦੀ ਸੰਗਤ ਅਤੇ ਸੇਵਾ ਅਤ ਸਹਾਇਕ ਹੁੰਦੀ ਹੈ। ਮਹਾਪਵਿੱਤਰ ਸਾਧਕਾ ਸੰਗ ਜਿਸ ਪੇਟਤ ਲਾਗੇ ਪ੍ਰਭ ਰੰਗ। ਹਾਂਜੀ, ਹਰ ਕਰਮ ਅਸੀਂ ਜੋ ਵੀ ਕਰਮ ਕਰਦੇ ਹਾਂ ਸਾਡੇ ਹਰ ਕਰਮ ਪਿੱਛੇ ਇੱਛਾ ਹੁੰਦੀ ਹੈ। ਹੁਣ ਹਰ ਇੱਛਾ ਪਿੱਛੇ ਕੋਈ ਭਾਵਨਾ ਹੁੰਦੀ ਹੈ। ਇੱਛਾ ਦੀ ਪੂਰਤੀ ਲਈ ਫਿਰ ਹਰਕਤ ਕੀਤੀ ਜਾਂਦੀ ਹੈ। ਹਰਕਤ ਨੂੰ ਪ੍ਰੇਰਨਾ ਭਾਵਨਾ ਤੋਂ ਮਿਲਦੀ ਹੈ। ਪ੍ਰੇਰਨਾ ਜਾਂ ਉਕਸਾਹਟ ਅਨੁਸਾਰ ਕਰਮ ਕੀਤੇ ਜਾਂਦੇ ਹਨ। ਉਕਸਾਹਟ ਦੇ ਪਿੱਛੇ ਜੋ ਭਾਵਨਾ ਹੁੰਦੀ ਹੈ ਉਸਨੂੰ ਮਨ ਮਰਜ਼ੀ ਜਾਂ ਆਪਣਾ ਭਾਣਾ ਕਿਹਾ ਜਾਂਦਾ ਹੈ। ਹਰ ਇੱਕ ਜੀਵ ਦੀ ਭਾਵਨਾ ਉਸਦੇ ਪਿਛਲੇ ਸੰਸਕਾਰਾਂ ਅਤੇ ਇਸ ਜਨਮ ਦੀ ਸੰਗਤ ਦੀ ਰੰਗਤ ਅਨੁਸਾਰ ਹੁੰਦੀ ਹੈ। ਇਸੇ ਕਾਰਨ ਸਾਡੀਆਂ ਭਾਵਨਾਵਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਹਨ। ਕਿਉਂ? ਸਾਡੇ ਪਿਛਲੇ ਸੰਸਕਾਰ ਅਤੇ ਇਸ ਜਨਮ ਦੀ ਸੰਗਤ ਜੋ ਹੈ ਵੱਖ ਵੱਖ ਹੈ। ਇਸ ਮਨ ਦੀਆਂ ਭਾਵਨਾਵਾਂ ਦੀ ਭਿੰਨਤਾ ਕਾਰਨ ਸਾਡੇ ਖਿਆਲਾਂ ਕਰਮਾਂ ਦਾ ਟਾਕਰਾ ਹੋ ਜਾਂਦਾ ਹੈ। ਇਹੋ ਵਜ੍ਹਾ ਹੈ ਕਿ ਸਾਰੀ ਸ੍ਰਿਸ਼ਟੀ ਅੰਦਰ ਸਾਡੇ ਖਿਆਲਾਂ ਕਰਮਾਂ ਭਾਵਨਾਵਾਂ ਨਿਸ਼ਚਿਆਂ ਵਿੱਚ ਮਤਭੇਦ ਹੈ, ਜਿਸ ਕਾਰਨ ਘਰਾਂ ਵਿੱਚ, ਭਾਈਚਾਰੇ ਵਿੱਚ, ਧਰਮਾਂ ਵਿੱਚ ਇੰਨੇ ਮਤਭੇਦ, ਵਾਦ ਵਿਵਾਦ, ਲੜਾਈਆਂ, ਝਗੜੇ ਹੁੰਦੇ ਰਹਿੰਦੇ ਹਨ ਅਤੇ ਖਲਕਤ ਦੁਖੀ ਹੋ ਰਹੀ ਹੈ। ਸਾਡੀ ਇਸ ਭਿਆਨਕ ਅਧੋਗਤੀ ਦਾ ਕਾਰਨ ਇਹ ਹੈ ਕਿ ਅਸੀਂ ਹਉਮੈ ਦੇ ਭਰਮ ਭੁਲਾਵੇ ਵਿੱਚ ਆਪੋ ਆਪਣੇ ਖਿਆਲਾਂ ਭਾਵਨਾਵਾਂ ਨਿਸ਼ਚਿਆਂ ਅਨੁਸਾਰ ਆਪਣੀ ਹੀ ਮਨਮਰਜ਼ੀ ਕਰਦੇ ਹਾਂ, ਅਰਥਾਤ ਆਪਣੇ ਹੀ ਪਾਣੇ ਵਿੱਚ ਚੱਲਦੇ ਹਾਂ, ਜਿਸ ਦਾ ਨਤੀਜਾ ਜੋ ਮੈਂ ਕੀਆ ਸੋ ਮੈਂ ਪਾਇਆ ਅਨੁਸਾਰ ਭੁਗਤਣਾ ਪੈਂਦਾ ਹੈ। ਗੁਰਬਾਣੀ 'ਚ ਸਾਡੀ ਸਾਲਤ ਨੂੰ ਇਉਂ ਬਿਆਨ ਕੀਤਾ ਹੈ, ਹਉਮੈ ਵਿੱਚ ਭਗਤ ਨਾ ਹੋਵਈ ਹੁਕਮ ਨਾ ਬੁੱਝਿਆ ਜਾਏ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾ ਖਾਵੇ। ਉੱਪਰਲੀ ਪੰਕਤੀ ਵਿੱਚ ਜਿੱਥੇ ਆਪੋ ਆਪਣੇ ਭਾਣੇ ਵਿੱਚ ਚੱਲਣ ਦੇ ਨਤੀਜੇ ਦੀ ਬਾਬਤ ਤਾੜਨਾ ਕੀਤੀ ਗਈ ਹੈ ਉੱਥੇ ਸਾਨੂੰ ਪ੍ਰੇਰਨਾ ਕੀਤੀ ਗਈ ਹੈ, ਮਨ ਮੇਰੇ ਸਤਿਗੁਰੂ ਕੇ ਭਾਣੇ ਚੱਲ, ਰਹੇ ਰਜਾਈ ਹੁਕਮ ਪਛਾਣੇ। ਅਸੀਂ ਜਨਮਾਂ ਜਨਮਾਂਤਰਾਂ ਤੋਂ ਹਉਮੈ ਵੇੜੇ ਮਨ ਦੀ ਪ੍ਰੇਰਨਾ ਵਿੱਚ ਆਪਣੀ ਹੀ ਮਨ ਮਰਜ਼ੀ ਕਰਦੇ ਆਏ ਹਾਂ। ਇਸ ਲਈ ਜਿੰਨਾ ਚਿਰ ਸਾਡੀ ਹਉਮੈ ਦਾ ਅਭਾਵ ਨਹੀਂ ਹੁੰਦਾ ਅਤੇ ਅਸੀਂ ਇਲਾਹੀ ਹੁਕਮ ਨੂੰ ਅੰਤਰਾਤਮੇ ਅਨੁਭਵ ਦੁਆਰਾ ਨਹੀਂ ਬੁੱਝਦੇ ਜਾਂ ਪਹਿਚਾਣਦੇ, ਸਾਡਾ ਆਪਣੇ ਪਾਣੇ ਦੀ ਰਵਾਨਗੀ ਦਾ ਵੇਗ ਇਸੇ ਤਰ੍ਹਾਂ ਸਹਿ ਸੁਭਾਏ ਅਵਸ਼ ਹੀ ਚੱਲਦਾ ਰਹੇਗਾ ਅਤੇ ਅਸੀਂ ਜਮਾਂ ਦੇ ਵਸ ਪੈ ਕੇ ਦੁਖੀ ਹੁੰਦੇ ਰਹਾਂਗੇ। ਹਾਂਜੀ, ਕਦੋਂ ਤਾਈਂ? ਜਦੋਂ ਤਾਈਂ ਅੰਤਰਾਤਮੇ ਅਨੁਭਵ ਦੁਆਰਾ ਹੁਕਮ ਨੂੰ ਬੁੱਝਦੇ ਜਾਂ ਪਹਿਚਾਣਦੇ ਨਹੀਂ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਉ ਦੁਖੀਆ, ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਇਸ ਪੰਕਤੀ ਅਨੁਸਾਰ ਆਪਣੇ ਭਾਣੇ ਵਿੱਚੋਂ ਨਿਕਲ ਕੇ ਇਲਾਹੀ ਭਾਣੇ ਵਿੱਚ ਆਉਣ ਲਈ ਸਤਿਗੁਰੂ ਦੀ ਸ਼ਰਣੀ ਆਉਣਾ ਲਾਜ਼ਮੀ ਹੈ। ਸਾਨੂੰ ਤਾਂ ਇਹ ਵੀ ਸੋਝੀ ਨਹੀਂ ਕਿ ਆਪਣੇ ਭਾਣੇ ਅਤੇ ਸਤਿਗੁਰੂ ਦੇ ਭਾਣੇ ਵਿੱਚ ਕੀ ਫਰਕ ਹੈ। ਹਾਂਜੀ, ਇੱਥੇ ਗੁਰਮੁਖ ਪਿਆਰੇ ਕਟਾਕ ਕਰਦੇ ਹਨ ਕਿ ਸਾਨੂੰ ਤਾਂ ਇਹ ਸੋਝੀ ਨਹੀਂ ਕਿ ਆਪਣੇ ਭਾਣੇ ਅਤੇ ਸਤਿਗੁਰੂ ਦੇ ਭਾਣੇ ਵਿੱਚ ਕੀ ਫਰਕ ਹੈ। ਅਸੀਂ ਤਾਂ ਆਪਣੇ ਭਾਣੇ ਅਥਵਾ ਆਪਣੀ ਮਨ ਮਰਜ਼ੀ ਨੂੰ ਹੀ ਹੁਕਮ ਸਮਝੀ ਬੈਠੇ ਹਾਂ। ਭਾਵੇਂ ਅਸੀਂ ਗੁਰਬਾਣੀ ਵਿੱਚ ਨਿਤਾ ਪ੍ਰਤੀ ਇਲਾਹੀ ਹੁਕਮ ਦੀ ਬਾਬਤ ਪੜ੍ਹਦੇ, ਸੁਣਦੇ, ਗਾਇਨ ਕਰਦੇ ਹਾਂ, ਪਰ ਫਿਰ ਵੀ ਸਾਨੂੰ ਹੁਕਮ ਦੀ ਬਾਬਤ ਅਜੇ ਕੋਈ ਸੋਝੀ ਨਹੀਂ ਆਈ। ਨਾ ਹੀ ਹੁਕਮ ਨੂੰ ਸਮਝਣ, ਅਨੁਭਵ ਕਰਨ, ਬੁੱਝਣ, ਸੀਜਣ, ਪਹਿਚਾਨਣ ਦੀ ਲੋੜ ਮਹਿਸੂਸ ਕਰਦੇ ਹਾਂ। ਉਦਮ ਤਾਂ ਕੀ ਕਰਨਾ ਸੀ। ਬਾਣੀ ਵਿੱਚ ਦਰਜ ਹੁਕਮ ਪਾਣੇ ਦੀ ਬਾਬਤ ਅਸੀਂ ਜੋ ਵਿਆਖਿਆ ਕਥਾ ਕਰਦੇ ਹਾਂ ਉਹ ਸੁਣੇ ਸੁਣਾਏ, ਪੜ੍ਹੇ ਪੜ੍ਹੇ ਪੜ੍ਹਾਏ, ਸਮਝੇ ਸਮਝਾਏ, ਮਨ ਘੜਤ ਕਲਪਨਾ, ਫੋਕੀ ਫਿਲੋਸਫੀ, ਮਾਨਸਿਕ ਢਕੋਂਸਲੇ, ਖੁਸ਼ਕ ਸੁੱਕਾ ਗਿਆਨ ਹੀ ਹੈ। ਕਿਉਂਕਿ ਗੁਰਬਾਣੀ ਦੀ ਇਸ ਕਸਵਟੀ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ ਤੇ ਅਸੀਂ ਸਹੀ ਨਹੀਂ ਉਤਰਦੇ। ਪਾਠ ਕੀਰਤਨ ਕਥਾ ਵਾਰਤਾ ਕਰਦਿਆਂ ਹੋਇਆਂ ਵੀ ਅਸੀਂ ਹਉਮੈ ਦੇ ਭਰਮ ਭੁਲਾਵੇ ਵਿੱਚੋਂ ਨਿਕਲ ਨਹੀਂ ਸਕੇ ਅਤੇ ਹਉਮੈ ਦੇ ਅੰਧ ਗੁਬਾਰ ਵਿੱਚ ਹੀ ਵਿਚਰਦੇ ਹਾਂ। ਇੱਕ ਗਾਵਤ ਰਹੇ ਮਨ ਸਾਧ ਨਾ ਪਾਏ, ਹਉਮੈ ਵਿੱਚ ਗਾਵੇ ਬਿਰਥਾ ਜਾਏ। ਹਾਂਜੀ, ਹਉਮੈ ਬੁੱਝੇ ਤਾਂ ਦਰ ਸੁੱਜੇ, ਇੱਕੋ ਨੁਕਤਾ ਹਉਮੈ ਬੁੱਝਣ ਦਾ ਹੈ। ਦਿਮਾਗੀ ਗਿਆਨ ਜਾਂ ਫੁੱਕੀਆਂ ਫਿਲਾਸਫੀਆਂ ਦੇ ਵਾਦ ਵਿਵਾਦ ਨਾਲ ਹੁਕਮ ਬੁੱਝਿਆ ਨਹੀਂ ਜਾ ਸਕਿਆ, ਨਾ ਜਾ ਸਕਦਾ ਹੈ। ਇਸ ਤਰ੍ਹਾਂ ਇਸ ਲੇਖ ਦੇ ਪਿਛਲੇ ਭਾਗਾਂ 'ਚ ਇਹ ਦੱਸਿਆ ਜਾ ਚੁੱਕਾ ਹੈ, ਇਹ ਇਲਾਹੀ ਹੁਕਮ ਤਾਂ ਸਿਰਫ ਆਤਮਕ ਅਨੁਭਵ ਦੁਆਰਾ ਹੀ ਬੁੱਝਿਆ ਸਿੱਝਿਆ ਪਹਿਚਾਨਿਆ ਜਾ ਸਕਦਾ ਹੈ। ਹਾਂਜੀ, ਦਿਮਾਗੀ ਗਿਆਨ ਜਾਂ ਫੋਕੀਆਂ ਫਿਲਾਸਫੀਆਂ ਦੇ ਵਾਦ ਵਿਵਾਦ ਨਾਲ ਨਹੀਂ, ਬਲਕਿ ਸਿਰਫ ਆਤਮਕ ਅਨੁਭਵ ਦੁਆਰਾ ਹੀ ਹੁਕਮ ਨੂੰ ਬੁੱਝਿਆ ਸਿੱਝਿਆ ਪਹਿਚਾਨਿਆ ਜਾ ਸਕਦਾ ਹੈ। ਪਰ ਅਸੀਂ ਦਿਮਾਗੀ ਤੀਖਣਤਾ ਦੀਆਂ ਫਿਲਾਸਫੀਆਂ ਉਕਤੀਆਂ ਜੁਕਤੀਆਂ ਨੂੰ ਹੀ ਅਨੁਭਵ ਸਮਝੀ ਬੈਠੇ ਹਾਂ। ਸੱਸਾ ਸਿਆਣਪ ਛਾੜਿਆਨਾ, ਹਿਕਮਤ ਹੁਕਮ ਨਾ ਪ੍ਰਭ ਪਤਿਆਨਾ। ਤਦੇ ਸਾਨੂੰ ਆਪਣੇ ਭਾਣੇ ਅਤੇ ਇਲਾਹੀ ਹੁਕਮ ਦੇ ਫਰਕ ਦਾ ਅਜੇ ਤੱਕ ਨਿਰਣਾ ਨਹੀਂ ਹੋਇਆ। ਇਸ ਜ਼ਰੂਰੀ ਨੁਕਤੇ ਨੂੰ ਹੋਰ ਸਪਸ਼ਟ ਕਰਨ ਦਾ ਉਦਮ ਕੀਤਾ ਜਾਂਦਾ ਹੈ। ਤ੍ਰੈ ਗੁਣਾਂ ਵਿੱਚ ਵਿਚਰਦਿਆਂ ਹੋਇਆਂ ਹਉਮੈ ਦੇ ਭਰਮ ਭੁਲਾਵੇ ਵਿੱਚ ਅਸੀਂ ਜੋ ਵੀ ਆਪਣੇ ਮਨ ਦੀਆਂ ਭਾਵਨਾਵਾਂ ਜਾਂ ਨਿਸ਼ਚਿਆਂ ਦੀ ਰੰਗਤ 'ਚ ਖਿਆਲ ਜਾਂ ਕਰਮ ਕਰਦੇ ਹਾਂ ਉਹ ਸਭ ਮਨ ਮਰਜ਼ੀ ਹੈ। ਹਾਂਜੀ, ਹਉਮੈ ਦੇ ਭਰਮ ਭੁਲਾਵੇ 'ਚ ਜੋ ਵੀ ਕਰਦੇ ਹਾਂ ਉਹ ਸਭ ਮਨ ਮਰਜ਼ੀ ਹੈ, ਆਪਣਾ ਪਾਣਾ ਹੀ ਹੈ। ਹਉਮੈ ਵਿਹੜੇ ਮਨ ਦੀ ਰੰਗਤ ਵਾਲੇ ਕਰਮ ਹੀ ਸਾਨੂੰ ਆਵਾਗਮਨ ਦੇ ਚੱਕਰ ਵਿੱਚ ਅਥਵਾ ਜਮਾਂ ਦੇ ਵੱਸ ਪਾਉਂਦੇ ਹਨ। ਇਸ ਤੇ ਉਲਟ ਇਲਾਹੀ ਹੁਕਮ ਦੀ ਰਵਾਨਗੀ ਜਾਂ ਪਾਣਾ ਅੰਤਰ ਆਤਮੇ ਸਹਿ ਸੁਭਾਏ ਗੁਪਤੋ ਗੁਪਤੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਰਵ ਰਿਹਾ ਭਰਪੂਰ ਹੈ। 84 ਲੱਖ ਜੂਨਾਂ ਤਾਂ ਇਸ ਇਲਾਹੀ ਹੁਕਮ ਦੀ ਰਵਾਨਗੀ 'ਚ ਸੁਰ ਹੋ ਕੇ ਵਰਤ ਰਹੀਆਂ ਹਨ, ਪਰ ਇਨਸਾਨ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੀ ਤੀਖਣ ਬੁੱਧੀ ਦੀ ਸਿਆਣਪ ਅਤੇ ਚਾਤਰੀ ਨਾਲ ਇਸ ਇਲਾਹੀ ਹੁਕਮ ਦੀ ਰਵਾਨਗੀ ਦੀ ਚਾਲ ਵਿੱਚੋਂ ਉਖੜ ਕੇ ਬੇਮੁੱਖ ਬੇਸੁਰਾ ਹੋ ਗਿਆ ਹੈ, ਆਪਣੇ ਪਾਣੇ ਵਿੱਚ ਵਿਚਰਦਾ ਹੋਇਆ ਠੋਕਰਾਂ ਖਾਂਦਾ ਹੈ। ਹਾਂਜੀ, ਅਕਾਲ ਪੁਰਖ ਇੱਕ ਹੈ, ਉਸਦਾ ਹੁਕਮ ਵੀ ਇੱਕੋ ਹੈ। ਇਸ ਇਲਾਹੀ ਹੁਕਮ ਦੀ ਰਵਾਨਗੀ ਦੀ ਚਾਲ ਵੀ ਇੱਕ ਸਾਰ ਸਦੀਵੀ ਸੁਖਦਾਈ ਅਪਾਰ ਅਪੁੱਲ ਕਲਿਆਣਕਾਰੀ ਨਾਮ ਹੈ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦੀਆ ਬੁਝਾਏ ਜੀਓ। ਇਹ ਇਲਾਹੀ ਹੁਕਮ ਇੱਕੋ ਹੈ, ਇਸ ਵਿੱਚ ਦੂਜਾ ਭਾਉ ਨਹੀਂ ਹੋ ਸਕਦਾ। 84 ਲੱਖ ਜੂਨਾਂ ਸਹਿ ਸੁਭਾਏ ਅਣਜਾਣੇ ਹੀ ਹੁਕਮ ਦੀ ਰਵਾਨਗੀ ਜਾਂ ਪਾਣੇ ਵਿੱਚ ਸੁਰ ਹੋ ਕੇ ਰੁੜ ਰਹੀਆਂ ਹਨ, ਪਰ ਇਨਸਾਨ ਇਸ ਇੱਕੋ ਇਲਾਹੀ ਹੁਕਮ ਤੋਂ ਬੇਮੁੱਖ ਬੇਸੁਰੇ ਹੋ ਕੇ ਆਪੋ ਆਪਣੀ ਮਨ ਮਰਜ਼ੀ ਕਰਦੇ ਹਨ। ਇਸੇ ਨੂੰ ਮਨ ਮਤ ਕਿਹਾ ਜਾਂਦਾ ਹੈ, ਜਿਸ ਵਿੱਚ ਦੂਜੇ ਭਾਵ ਦੀ ਰੰਗਤ ਹੋਣ ਕਰਕੇ ਟਾਕਰਾ ਹੁੰਦਾ ਰਹਿੰਦਾ ਹੈ। ਇਸੇ ਕਾਰਨ ਇਨਸਾਨਾਂ ਵਿੱਚ ਖੁਦਗਰਜ਼ੀ, ਈਰਖਾ, ਦਵੈਤ, ਵੈਰ ਵਿਰੋਧ, ਲੜਾਈਆਂ ਝਗੜਿਆਂ ਦਾ ਬੋਲਬਾਲਾ ਹੈ, ਜਿਸ ਨਾਲ ਸਾਡਾ ਜੀਵਨ ਅਤਿ ਅਸ਼ਾਂਤ ਤੇ ਦੁਖਦਾਈ ਹੋ ਰਿਹਾ ਹੈ। ਇਲਾਹੀ ਹੁਕਮ ਤੋਂ ਬੇਮੁਖ ਤੇ ਬੇਸੁਰਾ ਹੋਣਾ ਹੀ ਮਨਮਤ ਹੈ। ਹਾਂਜੀ, ਇਲਾਹੀ ਹੁਕਮ ਤੋਂ ਬੇਮੁਖ ਬੇਸੁਰਾ ਹੋਣਾ ਹੀ ਮਨਮਤ ਹੈ, ਜੋ ਕਿ ਸਾਰਿਆਂ ਦੁੱਖਾਂ ਕਲੇਸ਼ਾਂ ਦਾ ਮੂਲ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ। ਇਸ ਤੇ ਉਲਟ ਇਲਾਹੀ ਹੁਕਮ ਨੂੰ ਬੁੱਝ ਕੇ ਉਸਦੀ ਰਵਾਨਗੀ 'ਚ ਸੁਰ ਹੋ ਕੇ ਪਾਣੇ ਵਿੱਚ ਚੱਲਣਾ ਇਹੀ ਗੁਰਮਤ ਹੈ, ਜਿਸ ਨਾਲ ਅਸੀਂ ਸੁਖੀ ਅਤੇ ਸ਼ਾਂਤ ਹੋ ਸਕਦੇ ਹਾਂ। ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਗੁਰਮਤ ਅਥਵਾ ਇਲਾਹੀ ਹੁਕਮ ਵਿੱਚ ਚੱਲਣ ਨਾਲ ਅਸੀਂ ਹੁਕਮੀ ਅਥਵਾ ਅਕਾਲ ਪੁਰਖ ਦੇ ਨੇੜੇ ਹੁੰਦੇ ਜਾਂਦੇ ਹਾਂ ਅਤੇ ਪਿਓ ਦਾਦੇ ਦਾ ਇਲਾਹੀ ਖਜ਼ਾਨਾ ਸ਼ਬਦ ਨਾਮ ਦੇ ਪਾਤਰ ਬਣਦੇ ਹਾਂ ਤੇ ਉਸਦੀ ਇਲਾਹੀ ਵਿਰਾਸਤ ਦੇ ਹੱਕਦਾਰ ਹੋ ਜਾਂਦੇ ਹਾਂ। ਹਾਂਜੀ, ਹੁਕਮ ਵਿੱਚ ਚੱਲਣ ਨਾਲ ਨਿਰੰਕਾਰ ਕੈ ਵਸੈ ਦੇਸ ਹੁਕਮ ਬੁੱਝ ਵਿਚਾਰ ਪਾਵੇ। ਗੁਰਮਤ ਅਤੇ ਮਨਮਤ ਦਾ ਨਿਰਣਾ ਕਰਨਾ ਜ਼ਰੂਰੀ ਹੈ,
ਕਿਉਂਕਿ ਅਸੀਂ ਆਪਣੀ ਮਤ ਨੂੰ ਹੀ ਗੁਰਮਤ ਸਮਝ ਲੈਂਦੇ ਹਾਂ ਅਤੇ ਆਪਣੇ ਭਾਣੇ ਨੂੰ ਹੁਕਮ ਮੰਨੀ ਬੈਠੇ ਹਾਂ। ਸਾਡੀ ਮਾਨਸਿਕ ਅਤੇ ਅੰਤਰ ਆਤਮੇ ਭਾਵਨਾ ਜਾਂ ਖਿਆਲਾਂ ਦੀ ਰੰਗਤ ਨੂੰ ਹੀ ਮਤ ਆਖਿਆ ਜਾਂਦਾ ਹੈ। ਹਾਂਜੀ, ਗੁਰਮਤ ਮਨਮਤ ਇਹਨਾਂ ਦਾ ਫਰਕ ਕਰਨਾ ਜ਼ਰੂਰੀ ਹੈ। ਤਾਂ ਫਿਰ ਮਤ ਕੀ ਹੈ? ਸਾਡੀ ਮਾਨਸਿਕ ਅਤੇ ਅੰਤਰ ਆਤਮੇ ਭਾਵਨਾ ਜਾਂ ਖਿਆਲਾਂ ਦੀ ਰੰਗਤ ਨੂੰ ਮਤ ਆਖਿਆ ਜਾਂਦਾ ਹੈ। ਮਨਮਤ ਦੀ ਰੰਗਤ ਸਾਡੇ ਹੋਮੇ ਵਿਹੜੇ ਮਨ ਦੇ ਭਰਮ ਭੁਲਾਵੇ ਵਿੱਚੋਂ ਉਪਜਦੀ ਹੈ। ਗੁਰਮਤ ਜਾਂ ਹੁਕਮ ਸਾਡੇ ਆਤਮਾ ਦੇ ਪ੍ਰਕਾਸ਼ ਦੇ ਅਕਸ ਵਿੱਚੋਂ ਉਤਪੰਨ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਮਨਮਤ ਜਾਂ ਆਪਣਾ ਭਾਣਾ ਸਾਡੇ ਮਨ ਦੀ ਰੰਗਤ ਦਾ ਅਕਸ ਹੈ ਅਤੇ ਗੁਰਮਤ ਸਾਡੇ ਆਤਮਕ ਪ੍ਰਕਾਸ਼ ਦਾ ਪ੍ਰਗਟਾਵਾ ਜਾਂ ਵਿਕਾਸ ਹੈ। ਹੋਮੇ ਵਿਹੜੇ ਮਨ ਦੇ ਭਰਮ ਭੁਲਾਵੇ ਵਿੱਚ ਅਸੀਂ ਇਲਾਹੀ ਏਕੋ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ ਅਤੇ ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚ ਦੂਜੇ ਭਾਵ ਵਿੱਚ ਵਿਚਰਦੇ ਹਾਂ, ਜਿਸ ਕਾਰਨ ਸਾਡੇ ਵਿੱਚ ਮੈਂ ਮੇਰੀ, ਖੁਦਗਰਜ਼ੀ, ਈਰਖਾ, ਦਵੈਤ, ਝੂਠ, ਫਰੇਬ, ਬੇਈਮਾਨੀ, ਵੈਰ, ਵਿਰੋਧ, ਸਿਆਣਪਾਂ, ਉਕਤੀਆਂ, ਜੁਕਤੀਆਂ, ਨਫ਼ਰਤ, ਲੜਾਈਆਂ, ਝਗੜੇ, ਅਸ਼ਾਂਤੀ, ਦੁੱਖ, ਕਲੇਸ਼ ਆਦਿ ਅਨੇਕਾਂ ਅਸੁਰੀ ਔਗੁਣ ਉਪਜਦੇ ਹਨ। ਜਦ ਸਾਡੇ ਮਨ ਵਿੱਚ ਉੱਪਰ ਦੱਸੇ ਅਸੁਰੀ ਔਗਣਾਂ ਦੀ ਰੰਗਤ ਵਾਲੇ ਖਿਆਲ ਜਾਂ ਵਿਚਾਰ ਉਪਜਦੇ ਹਨ, ਤਾਂ ਅਸੀਂ ਆਪਣੀ ਮਨ ਮਤ ਅਥਵਾ ਆਪਣੇ ਪਾਣੇ ਵਿੱਚ ਵਿਚਰਦੇ ਅਤੇ ਨਤੀਜਾ ਭੁਗਤਦੇ ਹਾਂ। ਹਾਂਜੀ, ਇੱਥੋਂ ਅਸੀਂ ਨਿਰਣਾ ਕਰ ਸਕਦੇ ਹਾਂ ਕਿ ਅਸੀਂ ਮਨ ਮਤ ਅਨੁਸਾਰ ਚੱਲਦੇ ਹਾਂ ਜਾਂ ਗੁਰਮਤ ਅਨੁਸਾਰ। ਆਪਣੇ ਪਾਣੇ ਜੋ ਚੱਲੇ ਪਾਈ ਵਿਛੜ ਚੋਟਾ ਖਾਵੇ, ਮਨਮੁਖ ਹੁਕਮ ਨਾ ਜਾਣਨੀ ਤਿੰਨ ਮਾਰੇ ਜੰਮ ਜੰਦਾਰ। ਇਸ ਦੇ ਉਲਟ ਗੁਰਮਤ ਵਿੱਚ ਆਤਮਕ ਪ੍ਰਕਾਸ਼ ਦੇ ਸਾਰੇ ਗੁਣ ਪ੍ਰਵਿਰਤ ਹੁੰਦੇ ਹਨ। ਹਾਂਜੀ, ਗੁਰਮਤ 'ਚ ਕੀ ਹੈ? ਪ੍ਰੀਤ, ਪ੍ਰੇਮ, ਰਸ, ਰੰਗ, ਚਾਉ, ਦਇਆ, ਖਿਮਾ, ਸੇਵਾ, ਕੁਰਬਾਨੀ, ਸ਼ਾਂਤੀ, ਨਾਮ ਆਦਿ ਅਨੇਕਾਂ ਦੈਵੀ ਗੁਣ ਪ੍ਰਗਟ ਹੋ ਕੇ ਵਾਪਰਦੇ ਹਨ। ਜਦ ਅਸੀਂ ਆਪਣੇ ਮਨ ਨੂੰ ਗੁਰਮਤ ਦੀ ਪਿਉਂਦ ਚਾੜ ਕੇ ਇਲਾਹੀ ਭਾਣੇ ਵਿੱਚ ਵਿਚਰਦੇ ਹਾਂ, ਤਾਂ ਉੱਪਰ ਦੱਸੇ ਸਾਰੇ ਦੈਵੀ ਗੁਣ ਸਾਡੇ 'ਚ ਪ੍ਰਵੇਸ਼ ਹੋ ਜਾਂਦੇ ਹਨ ਅਤੇ ਸਾਡੀ ਜੀਵਨ ਰੋਂ ਇਲਾਹੀ ਭਾਣੇ ਦੇ ਵੇਗ ਵਿੱਚ ਸੁਰ ਹੋ ਕੇ ਹੁਕਮ ਵਿੱਚ ਵਿਚਰਦੀ ਹੈ। ਇਸ ਤਰ੍ਹਾਂ ਅਸੀਂ ਇਲਾਹੀ ਬਰਕਤਾਂ ਦੇ ਸਾਂਝੀਵਾਲ ਬਣ ਕੇ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਹੋ ਜਾਂਦੇ ਹਾਂ। ਜਿਨ ਹੁਕਮ ਪਛਾਤਾ ਹਰੀ ਕੇਰਾ, ਸੋਈ ਸਰਬ ਸੁਖ ਪਾਵੇ। ਹੁਕਮ ਬੂਝ ਰੰਗ ਰਸ ਮਾਣੇ, ਸਤਿਗੁਰੂ ਸੇਵਾ ਮਹਾਨਿਰਵਾਣੇ। ਇਸ ਲਈ ਜਦ ਸਾਡੇ ਖਿਆਲਾਂ ਜਾਂ ਭਾਵਨਾਵਾਂ ਦੀ ਰੰਗਤ ਅਸੁਰੀ ਔਗੁਣਾਂ ਵਾਲੀ ਹੋਵੇ, ਤਾਂ ਉਸ ਵਿੱਚ ਹੋਮੇ ਦਾ ਲੇਸ ਹੁੰਦਾ ਹੈ। ਜਿੱਥੇ ਹੋਮੇ ਦਾ ਲੇਸ ਜਾਂ ਅਕਸ ਹੋਵੇ, ਉਹ ਆਪਣਾ ਹੀ ਪਾਣਾ ਹੁੰਦਾ ਹੈ। ਇਸ ਨੂੰ ਹੁਕਮ ਕਹਿਣਾ ਜਾਂ ਇਲਾਹੀ ਹੁਕਮ ਦਾ ਪਰਦਾ ਪਾਉਣਾ ਵੱਡੀ ਭੁੱਲ ਹੈ, ਟੀਠਤਾਈ ਹੈ, ਆਪਣੇ ਆਪ ਨਾਲ ਧੋਖਾ ਹੈ। ਅਸੀਂ ਆਪਣੀ ਮਰਜ਼ੀ ਜਾਂ ਆਪਣੇ ਭਾਣੇ ਵਿੱਚ ਕਰਮ ਕਰਦੇ ਹਾਂ ਅਤੇ ਆਪਣੀ ਸਾਰੀ ਸਿਆਣਪ ਅਤੇ ਤਾਣ ਲਾ ਦਿੰਦੇ ਹਾਂ। ਫਿਰ ਵੀ ਜੇ ਸਾਡੀ ਹੋਂਧਾਰੀ ਮਰਜ਼ੀ ਦੇ ਉਲਟ ਨਤੀਜਾ ਨਿਕਲਦਾ ਹੈ, ਤਾਂ ਇਸ ਦਾ ਦੋਸ਼ ਰੱਬ ਜਾਂ ਹੋਰਾਂ 'ਤੇ ਲਾਉਂਦੇ ਹਾਂ, ਜਾਂ ਉੱਪਰਲੇ ਮਨੋ ਰੱਬ ਦਾ ਭਾਣਾ ਕਹਿ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦਿੰਦੇ ਹਾਂ। ਜਦ ਤਾਈਂ ਸਾਡੇ ਅੰਦਰ ਹੋਮੇ ਦੀ ਧਾਰਨਾ ਜਾਂ ਰੰਗਤ ਹੈ, ਤਦ ਤਾਈਂ ਅਸੀਂ ਆਪਣੇ ਕਰਮਾਂ ਦੇ ਆਪ ਜ਼ਿੰਮੇਵਾਰ ਹਾਂ। ਹਾਂਜੀ, ਰੱਬ ਦਾ ਭਾਣਾ ਕਹਿ ਦਿੰਦੇ ਹਾਂ ਉੱਪਰਲੇ ਮਨੋ, ਜਦਕਿ ਜਦ ਤਾਈਂ ਸਾਡੇ ਅੰਦਰ ਹੋਮੇ ਦੀ ਧਾਰਨਾ ਜਾਂ ਰੰਗਤ ਹੈ, ਤਦ ਤਾਈਂ ਅਸੀਂ ਆਪਣੇ ਕਰਮਾਂ ਦੇ ਆਪ ਜ਼ਿੰਮੇਵਾਰ ਹਾਂ ਅਤੇ ਆਪਣੇ ਚੰਗੇ ਮਾੜੇ ਕਰਮਾਂ ਦਾ ਨਤੀਜਾ ਭੁਗਤਣਾ ਹੀ ਪਵੇਗਾ। ਆਪਣੇ ਹਉਤਾਰੀ ਨਤੀਜਿਆਂ ਦਾ ਦੋਸ਼ ਰੱਬ ਜਾਂ ਹੋਰਨਾਂ 'ਤੇ ਲਾਉਣਾ ਅਗਿਆਨਤਾ ਜਾਂ ਟੀਠਤਾਈ ਹੈ। ਸਾਰੀ ਲੁਕਾਈ ਇਸੇ ਗਲਤ ਅਤੇ ਝੂਠੇ ਭਰਮ ਵਿੱਚ ਫਸ ਕੇ ਤਰਾ ਤਰਾ ਕਰ ਰਹੀ ਹੈ। ਜੋ ਜੋ ਕਰਮ ਕੀਏ ਲਾਲਚ ਸਿਓ, ਤੇ ਫਿਰ ਗਰੇ ਪਰਿਓ। ਅਪਰ ਅਪਾਰ ਇਲਾਹੀ ਹੁਕਮ ਦੀ ਬਾਬਤ ਸਾਡਾ ਜੋ ਮਨੋਕਲਪਿਤ ਗਿਆਨ ਜਾਂ ਨਿਸ਼ਚਾ ਹੈ,
ਹਾਂਜੀ, ਹੁਕਮ ਦੀ ਬਾਬਤ ਇੱਕ ਮਨੋਕਲਪਿਤ ਗਿਆਨ ਜਾਂ ਨਿਸ਼ਚਾ ਬਣਾ ਲਿਆ ਹੈ। ਉਹ ਗੁਰਬਾਣੀ 'ਚ ਦਰਸਾਏ ਹੁਕਮ ਦੀ ਆਤਮਕ ਭਾਵਨਾ ਤੱਤ ਗਿਆਨ ਤੋਂ ਵਿਲੱਖਣ ਜਾਂ ਉਲਟ ਹੈ। ਇੱਕ ਪਾਸੇ ਤਾਂ ਅਸੀਂ ਹੁਕਮ ਦੀ ਵਿਆਖਿਆ ਕਰਦੇ ਹਾਂ ਅਤੇ ਉਪਰੇ ਮਨ ਨਾਲ ਰੱਬ ਦਾ ਭਾਣਾ ਕਹਿ ਛੱਡਦੇ ਹਾਂ, ਦੂਜੇ ਪਾਸੇ ਸਾਡੀ ਮਨ ਮਰਜ਼ੀ ਦੇ ਖਿਲਾਫ ਜਾਂ ਉਲਟ ਕੋਈ ਗੱਲ ਹੋ ਜਾਵੇ ਤਾਂ ਸਾਡੇ ਅੰਦਰ ਕਿਉਂ, ਕੈਸੇ ਅਤੇ ਰੋਸੇ ਜਾਂ ਸ਼ਿਕਾਇਤਾਂ ਦੀਆਂ ਮਿਸਲਾਂ ਬਣ ਜਾਂਦੀਆਂ ਹਨ, ਜਿਸ ਨੂੰ ਅਸੀਂ ਦਿਨ ਰਾਤ ਕੋਖਦੇ, ਮੁੜ ਮੁੜ ਚਿਤਾਰਦੇ, ਕ੍ਰਿਜਦੇ, ਸੜਦੇ ਬਲਦੇ ਹੋਏ ਇਸੇ ਰੋਸ ਦਾ ਸਿਮਰਨ ਕਰੀ ਜਾਂਦੇ ਹਾਂ। ਗੁਰਬਾਣੀ ਵਿੱਚ ਸਾਡੇ ਇਸ ਭੁਲੇਖੇ ਉੱਤੇ ਇਉਂ ਕਟਾਕ ਕੀਤਾ ਹੈ, ਦੱਦੇ ਦੋਸ ਨਾ ਦੇਉ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਣਾ। ਰੋਸੇ ਜਾਂ ਸ਼ਿਕਾਇਤਾਂ ਸਾਡੀ ਹੋਮੇ ਵੇੜੀ ਮਨ ਮਰਜ਼ੀ ਜਾਂ ਆਪਣੇ ਭਾਣੇ ਦੀ ਰੰਗਤ ਦੀ ਹਵਾੜ ਹੈ। ਸ਼ੁਕਰ ਇਲਾਹੀ ਭਾਣੇ ਨੂੰ ਸਤ ਕਰਕੇ ਮੰਨਣਾ ਅਥਵਾ ਇਲਾਹੀ ਦਾਤ ਦਾ ਧੰਨਵਾਦ ਕਰਨਾ ਹੈ। ਹਾਂਜੀ, ਰੋਸ ਅਤੇ ਸ਼ੁਕਰ ਇੱਕ ਦੂਸਰੇ ਦੇ ਮੁਤਜ਼ਾਦ ਜਾਂ ਐਨ ਉਲਟ ਹਨ। ਜਿੱਥੇ ਰੋਸ ਹੈ ਉੱਥੇ ਸ਼ੁਕਰ ਨਹੀਂ ਹੋ ਸਕਦਾ। ਰੋਸ ਸਾਨੂੰ ਰੱਬ ਤੋਂ ਬੇਮੁੱਖ ਕਰਦਾ ਹੈ ਅਤੇ ਮਨ ਵਿੱਚ ਕ੍ਰੋਧ, ਈਰਖਾ, ਦਵੈਤ ਅਤੇ ਕਲਪਨਾ ਪੈਦਾ ਕਰਦਾ ਹੈ, ਜੋ ਅਤਿਅੰਤ ਦੁਖਦਾਈ ਹੈ ਅਤੇ ਅਸੀਂ ਰੱਬ ਤੋਂ ਵਿਛੜ ਚੋਟਾਂ ਖਾਂਦੇ ਹਾਂ। ਦੂਜੇ ਪਾਸੇ ਸ਼ੁਕਰ ਕਰਨ ਨਾਲ ਅਸੀਂ ਭਾਣੇ ਨੂੰ ਇਲਾਹੀ ਦਾਤ ਸਮਝ ਕੇ ਧੰਨਵਾਦੀ ਹੁੰਦੇ ਹਾਂ ਅਤੇ ਹੋਰ ਇਲਾਹੀ ਦਾਤਾਂ ਦੇ ਪਾਤਰ ਬਣਦੇ ਹਾਂ। ਸ਼ਿਕਾਇਤ ਅਤੇ ਸ਼ੁਕਰ ਇਕੱਠੇ ਨਹੀਂ ਵਰਤ ਸਕਦੇ। ਤਦੇ ਕਿਸੇ ਕਵੀ ਨੇ ਉਰਦੂ 'ਚ ਲਿਖਿਆ ਹੈ, ਸ਼ਿਕਾਇਤ ਵੀ ਹੈ ਮੁਹੱਬਤ ਵੀ ਹੈ, ਇਹ ਦੀਵਾਨੋਂ ਕਾ ਦਸਤੂਰ ਨਹੀਂ। ਗੁਰਬਾਣੀ ਵਿੱਚ ਵੀ ਇਉਂ ਲਿਖਿਆ ਹੈ, ਮਨੇ ਨਾ ਕੀਜੈ ਰੋਸ, ਜਮੈ ਨਾ ਦੀਜੈ ਦੋਸ, ਨਿਰਮਲ ਨਿਰਬਾਣ ਪਦ ਚੀਨ ਲੀਜੈ। ਸੋ ਇਹ ਲੇਖ ਨੰਬਰ 31, ਹੁਕਮ ਭਾਗ 7, ਹੁਕਮ ਦੇ ਪੂਰੇ 9 ਲੇਖ ਹਨ ਜੀ। ਇਹ ਲੇਖ ਆਪ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟੋਲ ਤੋਂ ਲੈ ਕੇ ਪੜ੍ਹ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।